सपनाम श्री वाहिगुरु साहिब जी, एक ओंकार सतनाम कर्ता पुरख निर्भाव निर्वैर अकाल मूरत अजूनी सैभं गुर प्रसाद। जप आद सच जुगाद सच है भी सच नानक हुसी भी सच। ऊचा अगम अपार प्रभ कथन न जाय अकथ नानक प्रभ शरणागति राखन को समरथ। ज्यों जन हों त्यों राख हर प्रभ तेरिया केते गणो असंख अवगण मेरिया असंख अवगण खते फेरे नित प्रत सद भूलिए मोह मगन विकराल माया तो प्रसादी कूलिए। लूक करत विकार विखड़े प्रभ नेर होते नेरिया बिनवंत नानक दया तारो हो काड भव जल फेरिया। बेसमार अथाह अगन त्यो तुले ज्यों बुलाव हो त्यों नानक दास भूले। ज्यों बुलावह त्यों नानक दास भूले। वाहिगुरु जी का खालसा वाहिगुरु जी की फतेह। जुगो जुग अटल तुरकी बाणी आई तिन सगली चिंत मिटाई। बाणी गुरु गुरु है बाणी बिच बाणी अमृत सारे गुरबाणी कह सेवक जन माने प्रतख गुरु निस्तारे। साहिब श्री गुरु ग्रंथ साहिब पातशाह महाराज जी दी पावन निघी गोद अंदर सुभायमान गुरु की साजी नवाजी गुरु खालसा साध संगत जीओ। आप सारे भली प्रकार जानते ही हो कि बीबी गुरदेव कौर रंधावा अते समूह परिवार वालों भाई रेशम सिंह जी रंधावा दे सलाना याद विच जो अमृत वेले अपने ग्रह विखे श्री अखंड पाठ साहिब जी दे भोग पवाए गए हैं। उपरंत गुरु घर दे विच लंगर की सेवा अते परिवार की सुख शांति वास्ते सतगुरु महाराज जी के चरणों का ओट आसरा लेंदे हुए ते दिन दे दवाना दियां हाजरियां भर रहे हो। सतगुरु महाराज जी कृपा करते हैं गुरबाणी का पावन बचन है। जदों भी संसार विच जीव आउंदा है ते महाराज कहिंदे जो पहले जो लेख लिखे जाते हैं वह हन मरण लिखाए मंडल मह आए। संसार भी जीव दे आउण तो पहला जो जैसी कलम बुड़ी है मस्तक तैसी जी अड़े पास। ये अपने मस्तक दे उते वो परमात्मा ने अपने कलम द्वारा अखर लिखे ने। वो अखर हन मरण लिखाए मंडल में है आए। हर कोई संसार में जो आउंदा है ये नाल लिखा के लेके आउंदा है। लिख दात जोत वड्याई जो परमात्मा दे वल्लों वड्याई मिलनी है शोभा मिलनी है ਜੋ ਸੁੱਖ ਮਿਲਣੇ ਨੇ ਉਹ ਧੁਰੋਂ ਹੀ ਲਿਖਾ ਕੇ ਆਉਂਦਾ ਹੈ ਜੀ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਸੋ ਆਪਣੇ ਪਿਆਰੇ ਸੱਜਣ ਭਾਈ ਰੇਸ਼ਮ ਸਿੰਘ ਜੀ ਦੀ ਯਾਦ ਵਿੱਚ ਅਤੇ ਉਹਨਾਂ ਦਾ ਸਾਹਿਬ ਨਾਲ ਮੇਲ ਹੋ ਜਾਵੇ, ਇਹ ਸਤਸੰਗ ਜੀ ਸੰਗਤੀ ਰੂਪ ਦੇ ਵਿੱਚ ਅਰਦਾਸ ਹੈ। ਕਿਉਂਕਿ ਅੱਜ ਕੱਲ੍ਹ ਦਾ ਜੋ ਜ਼ਮਾਨਾ ਯੁੱਗ ਹੈ, ਹਰ ਕੋਈ ਤਰਕ ਕਰਦਾ ਹੈ, ਪਰ ਆਪਣੇ ਕੋਲ ਧੁਰਕੀ ਬਾਣੀ ਹੈ, ਆਪਣੇ ਕੋਲ ਗੁਰਬਾਣੀ ਦਾ ਸੀਸਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਜਿਹੜੇ ਆਪਣੇ ਸੰਬੰਧੀਆਂ ਦੇ ਪਰਥਾਏ ਗੁਰਬਾਣੀ ਦਾ ਜਾਪ ਕਰਦੇ ਹੈ, ਕੀਰਤਨ ਕਰਾਉਣਾ, ਕਥਾ ਕਰਾਉਣੀ, ਸਹਿਜ ਪਾਠ ਕਰਨਾ, ਅਖੰਡ ਪਾਠ ਸਾਹਿਬ ਕਰਨਾ, ਬਾਣੀ ਦੀ ਐਸੀ ਮਹਿਮਾ ਹੈ। ਮਹਾਰਾਜ ਕਹਿੰਦੇ, ਜਾ ਕੇ ਸਿਮਰਤ, ਜਿਹਦੇ ਸਿਮਰ ਦੇ ਨਾਲ ਕਿਲ ਵਿਖ ਨਾਸੈ ਪਿਤਰੀ ਹੋਇਆ ਆਧਾਰੋ। ਕਹਿੰਦੇ ਬਾਣੀ ਦਾ ਐਸਾ ਪ੍ਰਭਾਵ ਹੈ, ਐਸਾ ਜਪ, ਐਸਾ ਇਹਦਾ ਤਪ, ਸਤਸੰਗ ਜੀ ਬਾਣੀ ਦਾ ਐਸਾ ਮਹਾਤਮ ਹੈ, ਜਾ ਕੇ ਸਿਮਰਤ ਕਿਲ ਵਿਖ ਨਾਸੈ ਪਿਤਰੀ ਹੋਇਆ ਆਧਾਰੋ। ਪਿਤਰਾਂ ਦਾ ਅਰਥ ਹੈ ਐਸਾ ਜੋ ਆਪਣੇ ਸੰਬੰਧੀ ਸੰਸਾਰ ਤੋਂ ਜਾ ਚੁੱਕੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਵੀ ਗੁਰਬਾਣੀ ਦੇ ਜਾਪ ਦਾ ਐਡਾ ਵੱਡਾ ਮਹਾਤਮ ਹੈ, ਪਿਤਰੀ ਹੋਏ ਧਾਰੋ, ਜਦੋਂ ਕਿ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਗੁਰਬਾਣੀ ਦਾ ਜਾਪ ਕਰਦਾ। ਕਹਿੰਦੇ ਉਹ ਪਿੱਤਰ ਜੋ ਉਹ ਸੰਸਾਰ ਤੋਂ ਜਾ ਚੁੱਕੇ ਹੈ ਅਤੇ ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਆਪਣੇ ਨਾਲ ਮਿਲ ਲੈਂਦੇ ਹੈ। ਦੇਹ ਕਾਲ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲਗ 10 ਜਾਮਿਆਂ ਤੱਕ ਇਹ ਕੌਤਕ ਵਰਤੇ ਹੈ। ਉਹ ਜਿਹੜੇ ਕੌਤਕ ਨੇ ਉਹ ਅੱਜ ਵੀ ਵਰਤ ਰਹੇ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪ੍ਰਤੱਖ ਰੂਪ ਦੇ ਵਿੱਚ ਅੱਜ ਵੀ ਜਿਹੜੇ ਗੁਰਬਾਣੀ ਦਾ ਆਸਰਾ ਲੈਂਦੇ ਹੈ ਅਤੇ ਸਤਿਗੁਰੂ ਮਹਾਰਾਜ ਜੀ ਉਹਨਾਂ ਦੀ ਬਾਂਹ ਫੜਦੇ ਨੇ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਵਾਰੀ ਸ੍ਰੀ ਗੋਬਿੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਰਹੇ ਸਨ, ਹਾਲੇ ਗੁਰਤਾ ਗੱਦੀ 'ਤੇ ਸਵਾਇਮਾਨ ਨਹੀਂ ਸੀ ਹੋਏ, ਅਤੇ ਗੋਬਿੰਦਵਾਲ ਸਾਹਿਬ ਤੋਂ ਰਸਤੇ ਦੇ ਵਿੱਚ ਇਹ ਇਤਿਹਾਸ ਵਿੱਚ ਇਹ ਸਾਖੀ ਆਉਂਦੀ ਹੈ, ਜਦੋਂ ਬਾਬਾ ਅਮਰਦਾਸ ਜੀ ਰਸਤੇ ਦੇ ਵਿੱਚ ਆਏ ਅਤੇ ਰਸਤੇ ਦੇ ਵਿੱਚ ਇੱਕ ਮੜੀਆਂ ਸਨ, ਉਹਨਾਂ ਮੜੀਆਂ ਦੇ ਵਿੱਚ ਕਿਸੇ ਪ੍ਰਾਣੀ ਦੀ ਜੋ ਸੰਸਕਾਰ ਕਰਨ ਤੋਂ ਉਪਰੰਤ ਕਿਤੇ ਹੱਡੀ ਪਈ ਸੀ, ਬਾਬਾ ਅਮਰਦਾਸ ਜੀ ਦੇ ਚਰਨਾਂ ਦੇ ਨਾਲ ਉਹ ਹੱਡੀ ਛੂਹ ਗਈ, ਉਹਦੇ ਵਿੱਚੋਂ ਧੂੰਆਂ ਨਿਕਲਿਆ। ਇਹ ਇਤਿਹਾਸ ਇਸ ਤਰ੍ਹਾਂ ਲਿਖਿਆ ਹੋਇਆ। ਜਿਹੜੇ ਨਾਲ ਗੁਰਸਿੱਖ ਸੰਗਤਾਂ ਸੀ ਉਹ ਬੜੀਆਂ ਹੈਰਾਨ ਹੋਈਆਂ ਵੀ ਬਾਬਾ ਅਮਰਦਾਸ ਜੀ ਦੇ ਚਰਨਾਂ ਨੂੰ ਇਹ ਹੱਡੀ ਛੂਹ ਗਈ ਹੈ, ਇਹਦੇ ਵਿੱਚੋਂ ਧੂੰਆਂ ਨਿਕਲਿਆ, ਇਹ ਕੀ ਕੌਤਕ ਹੈ। ਜਦੋਂ ਸ੍ਰੀ ਖਡੂਰ ਸਾਹਿਬ ਪਹੁੰਚੇ ਅਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਅਸੀਂ ਰਸਤੇ ਦੇ ਵਿੱਚ ਇੱਕ ਬੜਾ ਅਚਰਜ ਕੌਤਕ ਵੇਖਿਆ ਹੈ ਵੀ ਬਾਬਾ ਅਮਰਦਾਸ ਜੀ ਦੇ ਚਰਨਾਂ ਨੂੰ ਹੱਡੀ ਨੇ ਛੂਹਣਾ ਕੀਤਾ ਅਤੇ ਉਹਦੇ ਵਿੱਚੋਂ ਇੱਕ ਧੂੰਆਂ ਜਿਹਾ ਨਿਕਲਿਆ ਅਤੇ ਕੁਝ ਪ੍ਰਕਾਸ਼ ਜਿਹਾ ਹੋਇਆ। ਅਤੇ ਮਹਾਰਾਜ ਕਹਿੰਦੇ, ਭਾਈ ਕਹਿੰਦੇ ਇਹ ਸਾਰੇ ਗੁਰੂ ਦੀ ਸੇਵਾ ਦੀ ਜੋ ਇਹਨੇ ਤਪੱਸਿਆ ਕੀਤੀ ਹੈ ਉਹਦਾ ਫਲ ਹੈ। ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਕਹਿੰਦੇ ਨੇ, ਜਨ ਚਰ ਰਜ ਮੁਖ ਮਸਤਕ ਲਾਗੀ। ਜਨ ਕੀ ਇਹ ਪੂਰੇ ਗੁਰੂ ਦੀ ਜਾਂ ਪੂਰਨ ਕਿਸੇ ਮਹਾਤਮਾ ਬ੍ਰਹਮ ਗਿਆਨੀ ਦੀ, ਜਨ ਚਰ ਕੀ ਚਰਨਾਂ ਦੀ, ਰਜ ਕੀ ਧੂੜੀ, ਮੁਖ ਮਸਤਕ ਲਾਗੀ, ਆਸਾ ਅਨਕ ਪੂਰਨ ਤਰੰਗਾ। ਕਹਿੰਦੇ ਪੂਰੇ ਗੁਰੂ ਦੇ ਚਰਨਾਂ ਦੀ ਕਿਤੇ ਧੂੜੀ ਕਿਤੇ ਲੱਗ ਜਾਵੇ ਨਾ, ਮਸਤਕ ਨੂੰ ਲੱਗ ਜਾਵੇ, ਧੂੜੀ ਲੇਖ ਮਟਾਇਆ। ਜਿਹੜੀ ਇਹ ਧੂੜੀ ਹੈ ਮਹਾਂਪੁਰਸ਼ਾਂ ਦੀ, ਪੂਰੇ ਗੁਰੂ ਦੀ ਸੰਗਤ ਦੀ ਇਹ ਲੇਖ ਮੇੜ ਦਿੰਦੀ ਹੈ। ਜਨ ਚਰ ਰਜ ਮੁਖ ਮਸਤਕ ਲਾਗੀ, ਆਸਾ ਅਨਕ ਪੂਰਨ ਤਰੰਗਾ। ਜਨ ਪਾਰ ਬ੍ਰਹਮ ਜਨ ਕੀ ਨਿਰਮਲ ਬ੍ਰਹਮ, ਜਨ ਕੇ ਚਰਨ ਤੀਰਥ ਗੁੜ ਗੰਗਾ। ਕਹਿੰਦੇ ਪੂਰੇ ਗੁਰੂ ਦੇ ਜਿਹੜੇ ਚਰਨ ਨੇ ਉਹ ਕਰੋੜਾਂ ਹੀ ਜਿਹੜੀਆਂ ਗੰਗਾ ਨੇ ਉਹ ਚਰਨਾਂ ਵਿੱਚ ਨਿਵਾਸ ਕਰਦੀਆਂ ਨੇ। ਜਨ ਕੀ ਧੂਰ ਮੱਜਨ ਕੀ ਉਹ ਨਾਨਕ, ਜਨਮ ਜਨਮ ਕੇ ਹਰੇ ਕਲੰਗਾ। ਜਨਮਾਂ ਜਨਮਾਂਤਰਾਂ ਦੇ ਕਲੰਗਾ ਕੀ ਪਾਪ ਕਰਮ ਹਰੇ ਕੀ ਨਾਸ਼ ਹੋ ਜਾਂਦੇ ਹੈ। ਸੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਇਹ ਹੁਣ ਕਹਿੰਦੇ ਗੁਰੂ ਦੇ ਵਿੱਚ ਅਭੇਦ ਹੋ ਚੁੱਕੇ ਹੈ, ਕਿਉਂਕਿ ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ, ਗੁਰਸਿੱਖਾਂ ਮੈਂ ਅਤੇ ਗੁਰੂ ਦੀ ਕਲਾ ਵਰਤਦੀ ਹੈ। ਕਹਿੰਦੇ ਇਹਨਾਂ ਦੇ ਚਰਨਾਂ ਦੇ ਵਿੱਚ ਕਹਿੰਦੇ ਹੁਣ ਗੁਰੂ ਨਾਨਕ ਦਾ ਜੋ ਸ਼ਬਦ ਹੈ ਇਹਨਾਂ ਦੇ ਸਰੀਰ ਦੇ ਰੋਮ ਰੋਮ ਵਿੱਚ ਵੱਸ ਚੁੱਕਿਆ ਹੈ। ਕਿਉਂਕਿ ਮਹਾਰਾਜ ਕਹਿੰਦੇ ਨੇ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖੀ ਨਿਜ ਘਰ ਵਾਸਾ ਹੋਏ। ਅਤੇ ਗੁਰਮੁਖ ਰੋਮ ਰੋਮ ਹੜ ਧਿਆਵੈ, ਜਿਹੜਾ ਗੁਰਮੁਖ ਹੈ ਉਹਦੇ ਰੋਮ ਰੋਮ ਦੇ ਵਿੱਚੋਂ ਪਰਮਾਤਮਾ ਦੀ ਸਿਮਰਨ ਹੋ ਰਿਹਾ। ਕਹਿੰਦੇ ਇਹਨਾਂ ਦੇ ਹੁਣ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੈ। ਕਹਿੰਦੇ ਜਦੋਂ ਇਹਨਾਂ ਦੇ ਚਰਨਾਂ ਦੇ ਨਾਲ ਉਹ ਹੱਡੀ ਛੂਈ, ਕਹਿੰਦੇ ਇਹ ਪ੍ਰਤਾਪ ਹੈ ਪਰਮਾਤਮਾ ਦੀ ਬੰਦਗੀ ਦਾ। ਗੁਰਮੁਖ ਰੋਮ ਰੋਮ ਹੜ ਧਿਆਵੈ, ਕਹਿੰਦੇ ਜਦੋਂ ਉਹ ਚਰਨਾਂ ਦੇ ਨਾਲ ਕਹਿੰਦੇ ਉਹ ਹੱਡੀ ਛੂਈ, ਜਿਹੜਾ ਕਹਿੰਦੇ ਉਹ ਜੀਵ ਕਹਿੰਦੇ ਉਹ ਕੋਈ ਵਿਛੜੀ ਹੋਈ ਰੂਹ ਸੰਸਾਰ ਤੋਂ ਜਾ ਚੁੱਕੀ ਸੀ, ਕਹਿੰਦੇ ਇਹ ਇਤਨਾ ਇਹਦਾ ਪ੍ਰਤਾਪ ਹੈ, ਸਿਮਰਨ ਦਾ ਐਸਾ ਪ੍ਰਤਾਪ ਹੈ, ਕਹਿੰਦੇ ਉਹ ਨਰਕਾਂ 'ਚੋਂ ਨਿਕਲ ਕੇ ਕਹਿੰਦੇ ਉਹ ਮੁਕਤ ਹੋ ਗਿਆ। ਅਤੇ ਸਾਧ ਸਿੰਘ ਜੀ ਇਹ ਅਤਕਥਨੀ ਨਹੀਂ ਹੈ, ਮਹਾਰਾਜ ਬਾਣੀ ਕਹਿੰਦੇ ਆ ਜਾ ਕੇ ਸਿਮਰਤ ਕਿਲੇ ਵਿਖ ਨਾਸੈ ਪਿਤਰੀ ਹੋਏ ਉਧਾਰੋ, ਕਿ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਸਿਮਰਨ ਕਰਨ ਨਾਲ ਬਾਣੀ ਪੜ੍ਹਨ ਦੇ ਪਿੱਤਰਾਂ ਦਾ ਵੀ ਉਧਾਰ ਹੁੰਦਾ। ਗੁਰਬਾਣੀ ਵਿੱਚ ਆਪਾਂ ਨਿੱਤ ਹੀ ਪੜ੍ਹਦੇ ਹਾਂ, ਊਡੇ ਊੜ ਆਵੈ ਸਹਿ ਕੋਸਾ ਤਿਸ ਪਾਛੇ ਬਚਰੇ ਛਰਿਆ। ਜਿਹੜੀ ਊਡੈ ਦਾ ਅਰਥ ਹੈ ਕੂੰਜ, ਊੜ ਆਵੈ ਸਹਿ ਕੋਸਾ, ਕਹਿੰਦੇ ਹਜ਼ਾਰਾਂ ਕੋ ਉੜ ਕੇ ਕੂੰਜ ਆ ਜਾਂਦੀ ਹੈ। ਪੰਜਾਬ ਵਿੱਚ ਆਪਾਂ ਵੇਖਦੇ ਹਾਂ ਕੱਤਕ ਦੇ ਮਹੀਨੇ ਕੱਤਕ ਕੂੰਜਾਂ, ਉਹ ਹਜ਼ਾਰਾਂ ਕੋ ਉੜ ਕੇ ਆਉਂਦੀ ਹੈ। ਕਹਿੰਦੇ ਊਡੇ ਊੜ ਆਵੈ ਸਹਿ ਕੋਸਾ ਮਨਮਹ ਸਿਮਰਨ ਕਰਿਆ, ਤੈਨੂੰ ਕਮਣ ਖਿਲਾਵੈ ਕਮਣ ਚ ਗਾਵੈ ਮਨਮੈ ਸਿਮਰਨ, ਕਹਿੰਦੀ ਉੜ ਕੇ ਆਉਂਦੀ ਹੈ, ਉਹ ਮਨ ਦੇ ਵਿੱਚ ਸਿਮਰਨ ਕਰਦੀ ਹੈ। ਭਾਈ ਗੁਰਦਾਸ ਜੀ ਇਹਦਾ ਪ੍ਰਮਾਣ ਦਿੰਦੇ ਹੈ, ਕਹਿੰਦੇ ਕੂੰਜ ਗੁੰਡ ਅਸਮਾਨ ਲੈ ਬੱਚਾ ਉੜਦਾ ਅਸਮਾਨ ਹੀ, ਜਿਹੜੀ ਉਹਦੀ ਕੂੰਜ ਹੈ ਉਹ ਸਿਮਰਨ ਦੀ ਸ਼ਕਤੀ ਦੇ ਨਾਲ ਨਾ, ਉਹ ਸਿਮਰਨ ਦੇ ਆਕਰਸ਼ਣ ਸ਼ਕਤੀ ਦੇ ਨਾਲ ਉਹ ਬੱਚੇ ਦੇ ਜਿਹੜੇ ਬੱਚੇ ਨੇ ਅਤੇ ਉਹਨਾਂ ਨੂੰ ਉਹ ਭੋਜਨ ਜਾ ਕੇ ਮਿਲਦਾ। ਐਸੀ ਸਿਮਰਨ ਦੀ ਬਰਕਤ ਹੈ, ਐਸੀ ਐਸਾ ਬਾਣੀ ਦਾ ਪ੍ਰਤਾਪ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਗੁਰਸਿੱਖਾਂ ਦੇ ਉੱਤੇ ਅਤੇ ਬਾਣੀ ਦਾ ਮਹੱਤਮ ਦਰਸਾਉਣ ਵਾਸਤੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲਾ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦਾ, ਅਤੇ 7000 ਫੌਜ ਚੜ੍ਹ ਕੇ ਆਈ ਅਤੇ ਬੀਬੀ ਬੀਰੋ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਰਾਤੋਂ ਰਾਤ ਹੀ ਜੰਗ ਫਤਿਹ ਕੀਤੀ ਅਤੇ ਅੰਮ੍ਰਿਤ ਵੇਲੇ ਝਵਾਲ ਲੱਗਰ ਜਾ ਕੇ ਬੀਬੀ ਬੀਰੋ ਦਾ ਵਿਆਹ ਵੀ ਕੀਤਾ। ਦੂਸਰਾ ਸਤਿਗੁਰੂ ਮਹਾਰਾਜ ਜੰਗ ਕੀਤਾ ਸ੍ਰੀ ਹਰਗੋਬਿੰਦਪੁਰ ਸਾਹਿਬ, ਉੱਥੇ ਭਗਵਾਨ ਦੇਸ ਘੇਰੜ ਚੌਧਰੀ ਉਹਨੇ ਜਾ ਕੇ ਮਹਾਰਾਜ ਈਰਖਾ ਕੀਤੀ। ਲੰਬੀ ਸਾਖੀ ਹੈ, ਸੰਖੇਪ ਨਾਲ ਵਿਚਾਰਾ ਗੱਲ ਹੈ ਗੁਰਬਾਣੀ ਦੇ ਮਹੱਤਮ ਦੀ। ਅਤੇ ਉਹ ਭਗਵਾਨ ਦਾਸ ਘੇਰੜ ਕਹਿਣ ਲੱਗਿਆ, ਮਹਾਰਾਜ ਕਹਿ ਗੁਰੂ ਸਾਹਿਬ ਨੂੰ ਕਹਿਣ ਲੱਗਿਆ ਤੁਸੀਂ ਇੱਥੇ ਨਹੀਂ ਬੈਠ ਸਕਦੇ, ਇਹ ਸਾਡੀ ਜਗ੍ਹਾ। ਮਹਾਰਾਜ ਕਹਿੰਦੇ ਪਈ ਰਹਿ ਭੂਮ ਸਭ ਇਹਾਂ, ਇੱਥੇ ਕਿਤਨੇ ਗਏ ਕਿਆ ਗਿਣਤੀ ਕਰੀਏ ਕਹਾਂ। ਮਹਾਰਾਜ ਕਹਿੰਦੇ ਇੱਥੇ ਅਨੇਕਾਂ ਚਲੇ ਗਏ ਨੇ, ਗਿਣਤੀ ਨਹੀਂ ਕਰ ਸਕਦੇ। ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ, ਜਿਹੜਾ ਅਸਮਾਨ ਹੈ ਇਹ ਜ਼ਮੀਨ ਨੂੰ ਪੁੱਛਦਾ ਫਰੀਦਾ ਖੇਵਟ ਕਿਨ ਗਏ। ਸੰਸਾਰ 'ਤੇ ਵੱਡੇ ਵੱਡੇ ਆਏ ਇੱਥੇ, ਸਿਕੰਦਰ ਵਰਗੇ ਵੱਡੇ ਵੱਡੇ ਇੱਥੇ ਆਏ, ਔਰੰਗਜ਼ੇਬ ਵਰਗੇ, ਨੈਪੋਲੀਅਨ ਵਰਗੇ, ਹਰਨਾਕਸ਼ ਵਰਗੇ, ਜਿਨ੍ਹਾਂ ਨੇ ਆਪਣਾ ਜਾਪ ਜਪਾਇਆ ਥਲੇ ਜਲੇ ਹਰਨਾਕਸ਼ ਥਲੇ ਹਰਨਾਕਸ਼, ਉਹ ਵੀ ਇਹ ਸੰਸਾਰ ਵਿੱਚ ਇੱਥੇ ਆਏ ਨੇ। ਜਗ ਜੀਮ ਮੁਸਾਫਰਾਂ ਦੀ, ਜਗ ਜਿਹੜਾ ਸੰਸਾਰ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆ ਗਏ ਨੇ, ਨਮਰੂਦ ਅਫਰੂਦ ਸੁਦਾਦ ਵਰਗੇ ਦਾਵੇ ਬੰਨ ਕੇ ਖੁਦਾ ਕਹਾ ਗਏ ਨੇ, ਅਕਬਰ ਬਾਦਸ਼ਾਹ ਵਰਗੇ ਦਿੱਲੀ ਸ਼ਹਿਰ ਅੰਦਰ ਫੇਰੀ ਵਾਂਗ ਬਣਜਾਰਿਆਂ ਦੇ ਪਾ ਗਏ ਨੇ। ਇੱਕ ਨਹੂ ਇੱਕ ਰਹੂ ਨਾਮ ਪਰਮਾਤਮਾ ਦਾ ਇੱਥੇ ਵਾਜੇ ਕੂੜ ਦੇ ਕਈ ਵਜਾ ਗਏ ਨੇ। ਇੱਥੇ ਨਾਮ ਰਹੋ ਸਾਧੂ ਰਹਿਓ ਰਹਿਓ ਗੁਰਗੋਬਿੰਦ, ਇੱਥੇ ਜਾਂ ਪਰਮਾਤਮਾ ਦਾ ਨਾਮ ਰਹਿਣਾ ਹੈ ਜਾਂ ਨਾਮ ਜਪਣ ਵਾਲੇ ਰਹਿਣੇ ਨੇ, ਬਾਕੀ ਸਾਰਾ ਸੰਸਾਰ ਇਹ ਆਵਾਗੌਣ ਹੈ। ਅਤੇ ਮਹਾਰਾਜ ਕਹਿਣ ਲੱਗੇ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਕਹਿਣ ਲੱਗੇ ਭਗਵਾਨ ਦਾਸ ਅਸੀਂ ਇੱਥੇ ਚਮਾਸਾ ਕੱਟ ਕੇ ਚਲੇ ਜਾਣਾ, ਤੂੰ ਐਵੇਂ ਜ਼ਿਆਦੇ ਬਖੇੜਾ ਖੜਾ ਨਾ ਕਰ। ਉਹ ਨਾ ਹਟਿਆ ਅਤੇ ਨਿੰਦਾ ਕਰਨ ਲੱਗ ਪਿਆ, ਅਤੇ ਮਹਾਰਾਜ ਫਿਰ ਵੀ ਸ਼ਾਂਤ ਰਹੇ। ਅਤੇ ਮੁਕਦੀ ਗੱਲ ਜਦੋਂ ਵੱਡੇ ਗੁਰੂਆਂ ਦੀ ਨਿੰਦਾ ਕਰਨ ਲੱਗ ਪਿਆ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਮਾੜਾ ਭਲਾ ਕਹਿਣ ਲੱਗ ਪਿਆ, ਫਿਰ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਸਿੱਖੋ, ਕਹਿੰਦੇ ਫਿਰ ਇਹ ਹੁਕਮ ਹੈ ਗੁਰੂ ਕੀ ਨਿੰਦਾ ਸੁਣੇ ਨਾ ਕਾਨ, ਕਹਿੰਦੇ ਹੁਣ ਇਹਨੂੰ ਥੋੜ੍ਹੀ ਅਕਲ ਦੇਣੀ ਪਏਗੀ। ਅਤੇ ਸਿੱਖਾਂ ਨੇ ਮਹਾਰਾਜ ਦੇਖੋ ਇਸ ਕੀ ਸਹੁ ਸਵਾਏ ਮਾਰ ਮਾਰ ਦਿਓ ਅਕਲ ਗਵਾਏ। ਅਤੇ ਸਿੱਖਾਂ ਨੇ ਸਾਧ ਸਿੰਘ ਜੀ ਉਹਦੀ ਐਸੀ ਮਾਰ ਕੀਤੀ, ਉਹ ਭਗਵਾਨ ਦਾਸ ਕਿਰਨ ਚੌਧਰੀ ਉਹਦਾ ਅੰਤ ਹੋ ਗਿਆ। ਅਤੇ ਮੁੜ ਕੇ ਉਹਦਾ ਪੁੱਤਰ ਕਰਮਚੰਦ ਅਤੇ ਕਰਮਚੰਦ ਅਤੇ ਜੋ ਚੰਦੂ ਦਾ ਪੁੱਤਰ ਸੀ ਰਤਨ ਚੰਦ, ਇਹ ਦੋਨੇ ਨਾ ਜਲੰਧਰ ਦੇ ਸੂਬੇ ਨੂੰ ਚੜ੍ਹਾ ਕੇ ਲੈ ਆਏ, 15,000 ਫੌਜ ਲੈ ਕੇ ਆਏ। ਅਤੇ ਜੰਗ ਹੋਇਆ, ਛੇਵੇਂ ਪਾਤਸ਼ਾਹ ਮਹਾਰਾਜ ਨੇ ਦਲ ਭੰਜਨ ਗੁਰੂ ਸੂਰਮਾ ਬੜਾ ਯੋਧਾ ਬਹੁ ਪਰਉਪਕਾਰੀ, ਅਤੇ ਮਹਾਰਾਜ ਨੇ ਐਸੀ ਜੰਗ ਕੀਤੀ, ਐਸੀ ਦ੍ਰਿਸ਼ਟੀ ਕੀਤੀ, ਸਾਰੇ ਜੋ ਵੀ 15,000 ਫੌਜ ਚੜ੍ਹ ਕੇ ਆਏ ਸਭ ਦਾ ਭੋਗ ਪਾ ਦਿੱਤਾ। ਭਗਵਾਨ ਦਾਸ ਉਹ ਪਹਿਲੀ ਚੜ੍ਹ ਗਿਆ, ਰਤਨ ਚੰਦ ਕਰਮਚੰਦ ਅਤੇ ਅਬਦੁੱਲ ਖਾਂ ਜਲੰਧਰ ਦਾ ਜਿਹੜਾ ਸੂਬਾ ਸੀ ਉਹ ਵੀ ਉਹਦਾ ਵੀ ਸਾਧ ਸੰਗਤ ਜੀ ਮਹਾਰਾਜ ਨੇ ਅੰਤ ਕਰ ਦਿੱਤਾ। ਫਿਰ ਸਾਹਿਬ ਅਗਲੀ ਗੱਲ ਵੇਖੋ, ਜਦੋਂ ਸਾਰੇ ਜੰਗ ਦੀ ਸਮਾਪਤੀ ਹੋ ਗਈ, ਜਿਹੜੇ ਤਾਂ ਗੁਰਸਿੱਖ ਸਨ ਨਾ ਜਰਨੈਲ, ਉਹਨਾਂ ਦਾ ਸਸਕਾਰ ਕੀਤਾ। ਜਿਹੜੇ ਮੁਸਲਮਾਨ ਸੀ ਅਤੇ ਉਹਨਾਂ ਨੂੰ ਦਫਨਾਇਆ ਗਿਆ, ਅਤੇ ਬਾਕੀ ਦੀਆਂ ਲਾਸ਼ਾਂ ਬਿਆਸ ਨਦੀ 'ਚ ਰੁੜ ਦਿੱਤੀਆਂ। ਬਿਆਸ ਦੇ ਸਤਸੰਗ ਜੀ ਜਿਹੜਾ ਸੀਗਾ ਉਹਦੇ ਪ੍ਰਵਾਹ ਦੇ ਵਿੱਚ ਸਾਹਿਬ ਜੀ ਉਹਨੂੰ ਜਲ ਪ੍ਰਵਾਹ ਕਰ ਦਿੱਤਾ। ਫਿਰ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣਾਈ। ਉਹ ਪਰਮਾਤਮਾ ਦੀ ਖੇਡ ਹੈ, ਉਹਦੇ ਭਾਣੇ ਦੇ ਵਿੱਚ ਹੀ ਆਪਾਂ ਇੱਥੇ ਸੰਤ ਵੀ ਨਾਲ ਹਾਂ ਅਤੇ ਸਿਪਾਹੀ ਵੀ ਹਾਂ। ਕਿਉਂਕਿ ਅਤੇ ਸਤਸੰਗ ਜੀ ਜਿਹੜਾ ਦਇਆ ਹੈ ਧਰਮ ਦਾ ਮੂਲ ਹੈ, ਅਤੇ ਪਰ ਇਹੀ ਜਿਹੇ ਦਇਆ ਨਹੀਂ ਜੈਨੀਆਂ ਦੇ, ਜਿਵੇਂ ਜੈਨੀਆਂ ਨੇ ਮੂੰਹ 'ਤੇ ਪੱਟੀ ਬੰਨ੍ਹੀ ਹੋਈ ਹੁੰਦੀ ਹੈ, ਅਤੇ ਆਪਣਾ ਦੇਸ਼ ਕਈ ਸੌ ਸਾਲ ਗੁਲਾਮ ਰਿਹਾ ਅਤੇ ਬਹੁ ਬੇਟਿਆਂ ਨੂੰ ਬੰਨ੍ਹ ਕੇ ਲੈ ਜਾਂਦੇ ਸਨ, ਸਖਾਸ ਨੇ ਇਹੀ ਜਿਹੀ ਦਇਆ ਨਹੀਂ ਕਰਨੀ। ਅਤੇ ਜਦੋਂ ਔਰੰਗਜ਼ੇਬ ਨਹੀਂ ਮੰਨਿਆ ਅਤੇ ਮਹਾਰਾਜ ਨੇ ਕਿਹਾ ਕਿ ਸਾਡਾ ਇੱਥੇ ਕੀ ਹੈ, ਤੂੰ ਨਾ ਈਰਖਾ ਕਰ, ਅਤੇ ਮਹਾਰਾਜ ਯੁੱਧ ਕਰਨੇ ਪਏ। ਜਦੋਂ ਕੋਈ ਹੱਥ ਬੰਨ੍ਹ ਕੇ ਨਾ ਮੰਨੇ, ਸਿਰ ਝੁਕਾ ਕੇ ਨਾ ਮੰਨੇ, ਫਿਰ ਵੀ ਸਿਰ 'ਤੇ ਚੜ੍ਹੇ, ਫਿਰ ਉਹਦੇ ਵਾਸਤੇ ਮਹਾਰਾਜ ਨੇ ਕਿਹਾ ਮੂਰਖ ਗੰਢ ਪਏ ਮੋਹ ਮਾਰ। ਫਿਰ ਮੂਰਖ ਨੂੰ ਸਜਾਉਣਾ ਹੀ ਪੈਂਦਾ ਨਾ, ਪਰ ਗੁਰੂ ਘਰ ਦੇ ਵਿੱਚ ਕਿਸੇ ਨਾਲ ਦਵੈਸ਼ ਨਹੀਂ ਹੈ, ਕਿਉਂਕਿ ਸਤਿਗੁਰ ਪੁਰਖ ਨਿਰਵੈਰ ਹੈ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ। ਸਤਿਗੁਰੂ ਮਹਾਰਾਜ ਨਿਰਵੈਰ ਹਨ, ਜਿਹਾ ਮੂੰਹ ਕਰ ਭਾਲੀਏ ਤੇ ਹੋਵੇ ਖਲ, ਜਿਹੋ ਜਿਹਾ ਕੋਈ ਭਾਵਨਾ ਲੈ ਕੇ ਆਉਂਦੇ ਉਹੀ ਜਿਹੀ ਭਾਵਨਾ ਮਹਾਰਾਜ ਪੂਰੀ ਕਰਦੇ। ਅਤੇ ਮਹਾਰਾਜ ਕਹਿੰਦੇ, ਸਿੱਖੋ ਕਹਿੰਦੇ ਜੰਗ ਤਾਂ ਸਮਾਪਤ ਹੋ ਗਿਆ, ਅਤੇ ਆਪਾਂ ਨੇ ਹੁਣ ਜਿਹੜੇ ਇੱਥੇ ਜਰਨੈਲ ਚੜ੍ਹਾਈ ਕਰ ਗਏ, ਜਿਹੜੇ ਸਿਪਾਹੀ ਜੰਗ ਵਿੱਚ ਸ਼ਹੀਦ ਹੋਏ ਨੇ, ਅਤੇ ਆਪਾਂ ਨੇ ਸਾਰਿਆਂ ਦੀ ਇਹਨਾਂ ਦੀ ਕਲਿਆਣ ਕਰਨੀ ਹੈ, ਇਹਨਾਂ ਦੀ ਕਲਿਆਣ ਕਿਵੇਂ, ਇਹਨਾਂ ਦੀ ਮੁਕਤੀ ਕਰਨੀ ਹੈ। ਅਤੇ ਮੁਕਤੀ ਕਿਵੇਂ ਹੋਵੇਗੀ, ਕਿਉਂਕਿ ਸਤਿਗੁਰੂ ਮਹਾਰਾਜ ਜੀ ਸਰਬ ਕਲਾ ਸਮਰੱਥ ਹਨ। ਸਤਿਗੁਰ ਮੇਰਾ ਸਰਬ ਪ੍ਰਤਪਾਲੇ, ਸਤਿਗੁਰ ਮੇਰਾ ਮਾਰ ਜੀ ਵਾਲੇ। ਸਤਿਗੁਰ ਦੀ ਐਸੀ ਵਡਿਆਈ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਜਲ 'ਤੇ ਥਲ ਕਰ ਥਲ 'ਤੇ ਕੂਆ, ਕੂਬ 'ਤੇ ਮੇਰ ਕਰਾਵੇ, ਧਰਤੀ 'ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਕਰਾਵੇ, ਭਿਖਾਰੀ 'ਤੇ ਰਾਜ ਕਰਾਵੇ ਰਾਜਾ 'ਤੇ ਭਿਖਾਰੀ, ਖਲ ਮੂਰਖ 'ਤੇ ਪੰਡਿਤ ਕਰ ਦਿਉ ਪੰਡਿਤ 'ਤੇ ਮੁਗਧਾਰੀ। ਐਸੇ ਗੁਰੂ ਦੀ ਵਡਿਆਈ ਹੈ, ਕੀ ਨਹੀਂ ਕਰ ਸਕਦੇ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਸਿੱਖੋ ਕਹਿੰਦੇ ਕੋਈ ਐਸਾ ਸਿੱਖ ਹੈ ਜਿਹੜਾ ਇੱਕ ਜਪਜੀ ਸਾਹਿਬ ਦਾ ਪਾਠ ਕਰੇ ਅਤੇ ਇਹਨਾਂ ਸਾਰਿਆਂ ਦੀ ਮੁਕਤੀ ਹੋ ਜਾਵੇ। ਪਰ ਸਿੱਖ ਪਾਠ ਉਹ ਕਰੇ ਜਿਹੜਾ ਸ਼ੁੱਧ ਗੁਰਬਾਣੀ ਦਾ ਪਾਠ ਕਰੇ, ਸ਼ੁੱਧ ਉਚਾਰਨ ਕਰੇ। ਅਤੇ ਸਾਹਿਬ ਜੀ ਸ਼ੁੱਧ ਬਾਣੀ ਦਾ ਪੜ੍ਹਨ ਦਾ ਬਹੁਤ ਵੱਡਾ ਮਹੱਤਵ ਹੈ। ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹਨ, ਮਹਾਰਾਜ ਕਹਿੰਦੇ, ਸੁਣੋ ਸਿੱਖੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸ਼ੁੱਧ ਗੁਰ ਕੇਰੀ। ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ, ਕਹਿੰਦੇ ਜ਼ਰੂਰ ਹੀ ਪਾਠ ਕਿਸੇ ਤੋਂ ਸਿੱਖ ਕੇ ਪਾਠ ਕਰੋ, ਸ਼ੁੱਧ ਪਾਠ ਕਰੋ। ਭਾਵੇਂ ਵੇਖਣ ਨੂੰ ਤਾਂ ਆਪਾਂ ਇਉਂ ਲੱਗਦਾ ਵੀ ਅਸੀਂ ਵੀ ਪੜ੍ਹਦੇ ਹਾਂ, ਅਤੇ ਸਾਨੂੰ ਪੁਰਾਤਨ ਸਮੇਂ ਦੇ ਵਿੱਚ ਜਿਹੜੀਆਂ ਮਹਾਰਾਜ ਦੇ ਸਰੂਪ ਸਨ ਇਹ ਲੜੀਵਾਰ ਸਨ, ਅਤੇ ਲੜੀਵਾਰ ਸੀ ਸੰਯੁਕਤ। ਹੁਣ ਵੀ ਤਖਤਾਂ ਦੇ ਉੱਤੇ ਜਿਹੜੇ ਮਹਾਰਾਜ ਦੇ ਸਰੂਪ ਪ੍ਰਕਾਸ਼ ਨੇ ਨਾ ਤਖਤਾਂ ਦੇ ਉੱਤੇ, ਉਹ ਸਾਰੇ ਲੜੀਵਾਰ ਨੇ। ਉਹ ਲੜੀਵਾਰ ਸਰੂਪ ਤੋਂ ਪਾਠ ਉਹੀ ਕਰ ਸਕਦਾ ਜਿਹੜੀ ਸੰਥਿਆ ਉਹੀ ਹੋਵੇ, ਕਿਉਂਕਿ ਨਹੀਂ ਤਾਂ ਸਾਧ ਸੰਗਤ ਜੀ ਕਿਉਂ ਕੰਨਾਂ ਦੇ ਨਾਲ ਕਈ ਵਾਰੀ ਇਸ ਤਰ੍ਹਾਂ ਦੇ ਪਾਠ ਸੁਣਦੇ ਹਾਂ। ਕਈ ਵਾਰੀ ਜੇ ਸੁਣਦੇ ਹਾਂ ਗੁਰਦੁਆਰਿਆਂ ਦੇ ਵਿੱਚ ਭੋਗਾਂ 'ਤੇ ਜਾਈਦਾ ਹੈ ਪ੍ਰੇਮੀਆਂ ਦੇ ਘਰਾਂ ਦੇ ਵਿੱਚ, ਅਤੇ ਸਾਧ ਸੰਗਤ ਜੀ ਬਾਣੀ ਦਾ ਜਿਹੜਾ ਹੈ ਪਰ ਉਹ ਜਿਹੜਾ ਅਸ਼ੁੱਧ ਪਾਠ ਹੁੰਦਾ ਨਾ, ਮਨ ਨੂੰ ਬੜਾ ਦੁੱਖ ਹੁੰਦਾ, ਕਿਉਂਕਿ ਗੁਰਬਾਣੀ ਜਿਹੜੀ ਹੈ ਸਾਧ ਸੰਗਤ ਜੀ ਇਹਦੇ ਅਰਥ ਕੁਝ ਹੋਰ ਹੁੰਦੇ ਨੇ, ਉਹਦਾ ਉਚਾਰਨ ਸ਼ੁੱਧ ਕਰਨ ਦੇ ਨਾਲ ਹੋਰ ਹੀ ਕੁਝ ਬਣ ਜਾਂਦਾ। ਜਿਵੇਂ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਵੀ ਕਰਤੇ ਪਰਮਾਤਮਾ ਦੀ ਮਰਿਆਦਾ ਨੂੰ ਜਾਂ ਤਾਂ ਪਰਮਾਤਮਾ ਜਾਣਦਾ, ਕਹਿ ਜਾਣੇ ਕਹਿ ਦਾ ਅਰਥ ਹੈ ਵੀ ਜਾ, ਜਾਂ ਪੂਰਾ ਗੁਰੂ ਜਾਣਦਾ। ਹੁਣ ਸਿੱਖ ਨੇ ਉਚਾਰਨ ਕੀਤਾ ਆਨੰਦਪੁਰ ਸਾਹਿਬ, ਕੀ ਜਾਣੇ ਗੁਰੂ ਸੂਰਾ, ਵੀ ਗੁਰੂ ਨਹੀਂ ਜਾਣ ਸਕਦਾ, ਅਰਥ ਇਹ ਬਣ ਗਿਆ ਨਾ। ਅਤੇ ਹੋਰ ਵੀ ਹੁਣ ਗੁਰਬਾਣੀ ਦਾ, ਗੁਰਬਾਣੀ ਵਿੱਚ ਸਾਹ ਸਾਈ ਸਵਈਆਂ ਦੇ ਵਿੱਚ ਪਾਠ ਆਉਂਦਾ, ਰਾਮਦਾਸ ਘਰ ਗੁਰੂ ਅਰਜਨ, ਵੀ ਗੁਰੂ ਚੌਥੇ ਪਾਤਸ਼ਾਹ ਦੇ ਘਰ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ, ਆਮ ਪਾਠੀ ਪਾਠ ਕਰਨਗੇ ਗੁਰੂ ਰਾਮਦਾਸ ਘਰ ਅਰਜਨ। ਪੰਜਵੇਂ ਪਾਤਸ਼ਾਹ ਸਾਧ ਸੰਗਤ ਜੀ ਪਿਤਾ ਬਣਾ ਦਿੱਤਾ। ਕਹਿਣ ਤੋਂ ਭਾਵ ਹੈ ਮਹਾਰਾਜ ਨੇ ਕਿਹਾ ਵੀ ਸਿੱਖੋ ਸੁਣੋ, ਸਿੱਖੋ ਸੀਖ ਇਹ ਮੇਰੀ, ਬਾਣੋ ਪੜ੍ਹੇ ਸੁੱਧ ਗੁਰ ਕੇਰੀ, ਪੜ੍ਹੇ ਮਹਾਤਮ ਲਹਿ ਵਿਸਾਲ, ਹਲਤ ਪਲਤਮੇ ਹੋਏ ਨਿਹਾਲ। ਜਿਹੜੇ ਕਹਿੰਦੇ ਗੁਰਬਾਣੀ ਦਾ ਸ਼ੁੱਧ ਪਾਠ ਕਰਨਗੇ ਉਹਨਾਂ ਦੇ ਲੋਕ ਪ੍ਰਲੋਕ ਸਵਰ ਜਾਣਗੇ ਅਤੇ ਉਹਨਾਂ ਦਾ ਜੀਵਨ ਸਫਲਾ ਹੋ ਜਾਏਗਾ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਕੋਈ ਸਿੱਖ ਪਾਠ ਸ਼ੁੱਧ ਪਾਠ ਕਰੇ ਜਪਜੀ ਸਾਹਿਬ ਦਾ। ਮਹਾਰਾਜ ਨੇ ਪਹਿਲਾ ਵਚਨ ਕੀਤਾ, ਕੋਈ ਖੜ੍ਹਾ ਨਾ ਹੋਇਆ, ਦੂਜਾ ਵਚਨ ਕੀਤਾ, ਫਿਰ ਵੀ ਖੜ੍ਹਾ ਨਾ ਹੋਇਆ। ਜੋ ਤੀਜਾ ਵਚਨ ਮਹਾਰਾਜ ਨੇ ਕੀਤਾ, ਕਹਿੰਦੇ ਕੋਈ ਸਿੱਖ ਖੜ੍ਹਾ ਹੋ ਭਾਈ ਜਿਹੜਾ ਜਪਜੀ ਸਾਹਿਬ ਦਾ ਪਾਠ ਸ਼ੁੱਧ ਪਾਠ ਸੁਣਾਵੇ। ਫਿਰ ਹਾਫਜਾਬਾਦ ਦੇ ਭਾਈ ਗੋਪਾਲਾ ਜੀ ਉੱਠ ਕੇ ਖੜ੍ਹੇ ਹੋ ਗਏ, ਹੱਥ ਜੋੜ ਲਏ, ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ ਤੁਸੀਂ ਕਿਰਪਾ ਕਰੋ, ਮੇਰੇ ਕੋਲ ਵਿੱਚ ਸਮਰੱਥਾ ਨਹੀਂ ਕਿ ਮੈਂ ਬਾਣੀ ਦਾ ਪਾਠ ਸ਼ੁੱਧ ਕਰਾਂ, ਉਚਾਰਨ ਕਰਾਂ ਅਤੇ ਮਨ ਇਕਾਗਰ ਕਰਕੇ ਪਾਠ ਕਰ ਸਕਾਂ, ਤੁਸੀਂ ਕਿਰਪਾ ਕਰੋ। ਕਹਿੰਦੇ ਸਿੱਖਾ ਠੀਕ ਹੈ, ਗੁਰੂ ਨਾਨਕ ਦੇਵ ਜੀ ਕਿਰਪਾ ਕਰਨਗੇ। ਕਹਿੰਦੇ ਭਾਈ ਗੋਪਾਲੇ ਜੀ ਨੂੰ ਮਹਾਰਾਜ ਨੇ ਉੱਚੇ ਥੜੇ 'ਤੇ ਬਿਠਾ ਲਿਆ ਅਤੇ ਫਿਰ ਕੀ ਹੋਇਆ, ਅਤੇ ਭਾਈ ਗੋਪਾਲਾ ਜੀ ਨੇ ਸ਼ੁੱਧ ਪਾਠ ਕਰਨ ਲੱਗੇ। ਪੂਰਬ ਕਹੇ ਇੱਕ ਓਅੰਕਾਰ, ਪਹਿਲਾਂ ਇੱਕ ਓਅੰਕਾਰ ਆ, ਸਤਨਾਮ ਕੋ ਬਹੁਰ ਉਚਾਰਾ, ਫਿਰ ਸਤਨਾਮ ਦਾ ਉਚਾਰਨ ਕੀਤਾ। ਸ੍ਰੀ ਹਰਗੋਬਿੰਦ ਦੋਨੋਂ ਕਰ ਜੋਰ, ਨਮਸਕਾਰ ਕਿੰਨੀ ਸਿੱਖ ਹੋਰ। ਜਦੋਂ ਸਿੱਖ ਨੇ ਇੱਕ ਓਅੰਕਾਰ ਸਤਨਾਮ ਦਾ ਉਚਾਰਨ ਕੀਤਾ, ਉਸੇ ਵੇਲੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਨੂੰ ਨਾ ਸੀਸ ਨਵਾਇਆ, ਉਹ ਬਾਣੀ ਦਾ ਸਤਿਕਾਰ ਕੀਤਾ ਅਤੇ ਸਿੱਖ ਬਾਣੀ ਪੜ੍ਹਦਾ ਜਾ ਰਿਹਾ ਅਤੇ ਅਖੀਰ ਵੇਲੇ ਸੁਰਦ ਪੜ੍ਹਦਾ ਨਾ, ਜੋ ਬਾਣੀ ਪੜ੍ਹੀ ਜਾਂਦਾ ਅਤੇ ਮਹਾਰਾਜ ਨੇ ਵਚਨ ਕੀਤਾ ਸੀ, ਕਹਿੰਦੇ ਜਿਹੜਾ ਸਿੱਖ ਨਾ ਸ਼ੁੱਧ ਬਾਣੀ ਦਾ ਪਾਠ ਕਰੇਗਾ, ਸੁਣਾਵੇਗਾ ਨਾ ਮਨ ਇਕਾਗਰ ਕਰਕੇ, ਕਹਿੰਦੇ ਜੋ ਵੀ ਉਹ ਮੰਗੇਗਾ ਉਹਨੂੰ ਉਹ ਮਿਲ ਜਾਏਗਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਕਿਉਂਕਿ ਜਿਹੜੀ ਗੁਰਬਾਣੀ ਹੈ, ਅਤੇ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਵ ਸੁਖਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਸਾਰੇ ਪਦਾਰਥ ਹੈ, ਉਹ ਸਿੱਖ ਬਾਣੀ ਪੜ੍ਹਦਾ ਜਾਂਦਾ ਹੈ ਅਤੇ ਅਖੀਰ ਜਦੋਂ ਨਾ ਸਾਧਸਾਂ ਜੀ ਪੰਕਤੀ ਪੜ੍ਹੀ ਅਤੇ ਸਤਿਖੰਡ ਵਿੱਚ ਵਸੈ ਨਿਰੰਕਾਰ, ਫਿਰ ਜਦ ਪਹਾਰਾ ਧੀਰ ਸੁਨਿਆਰ, ਨਾਨਕ ਨਦਰੀ ਨਦਰ ਨਿਹਾਲ, ਜਦੋਂ ਇੱਥੇ ਆਇਆ ਸਿੱਖ ਦੇ ਮਨ ਵਿੱਚ ਫੁਰਨਾ ਆ ਗਿਆ ਵੀ ਗੁਰੂ ਜੀ ਕਿਰਪਾ ਕਰਨ। ਅਤੇ ਮਹਾਰਾਜ ਦੇ ਤਵੇਲੇ ਦੇ ਵਿੱਚ ਪੰਜ ਘੋੜੇ ਸਨ, ਕੋਈ ਸਿੱਖ ਲੈ ਕੇ ਆਇਆ ਸੀ ਅਤੇ ਉਹਨਾਂ ਵਿੱਚੋਂ ਬਾਕੀ ਦੇ ਘੋੜੇ ਇੱਕ ਬਿਧੀ ਚੰਦ ਜੀ ਨੂੰ, ਇੱਕ ਬਾਬਾ ਬੁੱਢਾ ਜੀ ਨੂੰ ਮਹਾਰਾਜ ਨੇ ਕਿਰਪਾ ਕਰ ਦਿੱਤੀ ਸੀ। ਭਾਈ ਗੋਪਾਲੇ ਦੇ ਮਨ ਵਿੱਚ ਆਇਆ ਜੇ ਗੁਰੂ ਜੀ ਕਿਰਪਾ ਕਰਦੇ ਨੂੰ ਨਾ ਮੈਨੂੰ ਉਹ ਘੋੜਾ ਦੇ ਦੇਣ ਅਤੇ ਫਿਰ ਮੈਂ ਘੋੜੇ ਦੀ ਸਵਾਰੀ ਕਰਿਆ ਕਰਾਂ, ਬੜਾ ਆਨੰਦ ਆਏਗਾ। ਕਹਿੰਦੇ ਮਹਾਰਾਜ ਉੱਠ ਕੇ ਖੜ੍ਹੇ ਹੋ ਗਏ ਅਤੇ ਸਿੱਖ ਬੜਾ ਹੈਰਾਨ ਹੁੰਦਾ ਵੀ ਸਤਿਗੁਰੂ ਮਹਾਰਾਜ ਕਹਿੰਦੇ ਵੀ ਜੋ ਵੀ ਮੰਗੇਗਾ ਮਿਲੇਗਾ, ਮਹਾਰਾਜ ਚੱਲੇ ਨੇ। ਫਿਰ ਮਹਾਰਾਜ ਬਹਿ ਗਏ ਉਸੇ ਵੇਲੇ ਅਤੇ ਸਾਹੀ ਸਮਾਪਤੀ ਹੋਈ। ਫਿਰ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਉੱਥੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਸਿੱਖਾ ਕਹਿੰਦੇ ਤੈਂ ਜਪਜੀ ਸਾਹਿਬ ਦਾ ਸ਼ੁੱਧ ਪਾਠ ਕੀਤਾ, ਕਹਿੰਦੇ ਅਸੀਂ ਉੱਠੇ ਸੀ ਵੀ ਤੈਨੂੰ ਹੁਣ ਕੀ ਦੇਈਏ, ਵੀ ਤਿੰਨੇ ਲੋਕਾਂ ਦੇ ਵਿੱਚ ਗੁਰਬਾਣੀ ਦੇ ਤੁਲ ਕੋਈ ਹੋਰ ਚੀਜ਼ ਨਹੀਂ ਹੋ ਸਕਦੀ, ਅਸੀਂ ਉੱਠੇ ਵੀ ਤੈਨੂੰ ਅਸੀਂ ਹੁਣ ਗੁਰਤਾ ਗੱਦੀ ਦੇ ਦਈਏ, ਪਰ ਤੇਰੇ ਮਨ ਵਿੱਚ ਘੋੜੇ ਦਾ ਫੁਰਨਾ ਆਇਆ। ਕਹਿੰਦੇ ਯਾਰ ਤੈਨੂੰ ਘੋੜਾ ਵੀ ਦਿੱਤਾ ਅਤੇ ਹੀਰੇ ਜਾਰਦ ਹੋਰ ਵੀ ਮਹਾਰਾਜ ਮਾਇਆ ਵੀ ਦਿੱਤੀ। ਮਹਾਰਾਜ ਕਹਿੰਦੇ ਤੂੰ ਵੀ ਮੁਕਤ ਹੈ, ਤੇਰੀਆਂ ਕੁਲਾਂ ਵੀ ਮੁਕਤ ਹਨ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਵਰਣ ਮਾਤਰਾ ਸਕਲ ਸਮਾਰੇ, ਗੁਰਬਾਣੀ ਸਿੱਖ ਸ਼ੁੱਧ ਉਚਾਰੇ, ਸ਼ੁੱਧ ਬਾਣੀ ਦਾ ਉਚਾਰਨ ਕੀਤਾ। ਕਹਿੰਦੇ ਮਹਾਂ ਮਹਾਤਮ ਕਰ ਦਿਖਲਾਇਓ, ਤੀਨ ਲੋਕ ਮੈਂ ਨਹਿ ਸਮ ਕੁਛ ਪਾਇਓ। ਇੱਕ ਬਾਣੀ ਦਾ ਏਡਾ ਵੱਡਾ ਮਹਾਤਮ ਮਹਾਰਾਜ ਨੇ ਉੱਥੇ ਜਣਾਇਆ ਕਿ ਤਿੰਨੇ ਲੋਕਾਂ ਦੇ ਵਿੱਚ ਵੀ ਇੱਕ ਜਪਜੀ ਸਾਹਿਬ ਦੇ ਪਾਠ ਦੇ ਬਰਾਬਰ ਕੁਝ ਨਹੀਂ ਆਇਆ। ਅਤੇ ਸਾਧ ਸਿੰਘ ਜੀ ਭਾਈ ਗੁਰਦਾਸ ਕਹਿੰਦੇ ਨੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਚੱਲਿਆ ਦੇਵ ਲੋਕ ਨੂੰ ਗਣਕ ਦਾ ਸਵਾ ਸੋ ਵਾਸੀ, ਅਤੇ ਕੀ ਹੋਇਆ ਰਸਤੇ ਵਿੱਚ ਕੀ ਵੇਖਦਾ ਹੈ, ਗਿਆ ਨਰਕ ਪੁਕਾਰ ਸੁਣ, ਅਤੇ ਨਰਕਾਂ ਵਿੱਚ ਜੀਵਾਂ ਦੀ ਪੁਕਾਰ ਸੁਣ ਕੇ ਗਿਆ। ਧਰਮ ਰਾਏ ਨੂੰ ਆਖਿਓ ਸਭਨਾਂ ਦੀ ਘਰ ਬੰਦ ਖਲਾਸੀ। ਧਰਮ ਰਾਏ ਆਖਿਓ ਕਹਿੰਦੇ ਹੋ ਠਾਕੁਰ ਸੇਵਕ ਅਵਨਾਸੀ, ਕਹਿੰਦੇ ਮੈਂ ਤਾਂ ਉਹਦਾ ਸੇਵਕ ਹਾਂ, ਦਾਸ ਹਾਂ। ਜਮਰਾਜ ਕਹਿਣ ਲੱਗਿਆ ਫਿਰ ਕੀ ਹੋਵੇ? ਅਤੇ ਜਮਰਾਜ ਕਹਿਣ ਲੱਗਿਆ, ਧਰਮ ਰਾਜ ਕਹਿਣ ਲੱਗਿਆ ਵੀ ਇਹ ਪਾਪਾਂ ਜਿਹੜੇ ਜੀਵ ਪਾਪੀ ਨੇ ਨਾ, ਇਹਨਾਂ ਛੁਟਕਾਰਾ ਤਾਂ ਹੋਊਗਾ ਜੇ ਇਹਨਾਂ ਦੇ ਬਰਾਬਰ ਹੋ ਕੇ ਪਰਮਾਤਮਾ ਦੇ ਨਾਮ ਨੂੰ ਇਹਦੇ ਬਰਾਬਰ ਲਾ ਕੇ ਰੱਖ ਦੇਵੇ। ਅਤੇ ਫਿਰ ਉੱਥੇ ਇਹ ਕੀਤਾ ਰਾਜੇ ਜਨਕ ਨੇ, ਫਿਰ ਇਹ ਕੀਤਾ ਕਹਿੰਦੇ ਫਿਰ ਨਾ ਅਤੇ ਸਾਧ ਸੰਗਤ ਜੀ ਲੈ ਕੇ ਕਹਿੰਦੇ ਫਿਰ ਤੋਲਿਆ ਗਿਆ। ਕਹਿੰਦੇ ਪਰਮਾਤਮਾ ਦੇ ਨਾਮ ਨੂੰ ਇੱਕ ਪਾਸੇ ਪਾਇਆ ਗਿਆ ਸਿਮਰਨ ਨੂੰ, ਅਤੇ ਜਿਹੜੇ ਜੀਵਾਂ ਦੇ ਪਾਪ ਕਰਮ ਸੀ ਇੱਕ ਪਾਸੇ ਪਾਏ ਗਏ। ਕਹਿੰਦੇ ਪਾ ਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾ ਉਹ ਤੁਲ ਤੁਲਾਸੀ। ਕਹਿੰਦੇ ਉਹ ਬਰਾਬਰ ਨਹੀਂ ਆ ਸਕੇ, ਨਰਕੋਂ ਛੁੱਟੇ ਜੀ ਜੰਤ ਸਭਨਾਂ ਦੀ ਕਰੀ ਬੰਦ ਖਲਾਸੀ, ਮੁਗਤ ਜੁਗਤ ਨਾਵੈ ਕੀ ਦਾਸੀ। ਕਹਿੰਦੇ ਉਹ ਸਾਰੇ ਨਰਕ ਖਾਲੀ ਹੋ ਗਏ। ਧੰਨ ਧੰਨ ਰਾਜਾ ਜਨਕ ਹੈ ਜਨ ਸਿਮਰਨ ਕੀ ਉਹ ਵਿਵੇਕ, ਇੱਕ ਘੜੀ ਕੇ ਸਿਮਰ ਨੇ ਪਾਪੀ ਤਰਿਆ ਅਨੇਕ, ਜਗਵੇਂ ਸਿਮਰਨ ਸਾਰ ਹੈ ਸੰਤਾਂ ਪਕੜੀ ਟੇਕ। ਇਸ ਕਰਕੇ ਸਿਮਰਨ ਦੀ ਮਹਿਮਾ ਹੈ, ਗੁਰਬਾਣੀ ਦੀ ਮਹਿਮਾ ਹੈ। ਸੋ ਆਪ ਗੁਰਮੁਖ ਪਰਿਵਾਰ ਨੇ ਅਤੇ ਸਰਦਾਰ ਰੇਸ਼ਮ ਸਿੰਘ ਜੀ ਦੇ ਸਾਲਾਨਾ ਯਾਦ ਵਿੱਚ ਸ੍ਰੀ ਕੰਠਪਾਲ ਸਾਹਿਬ ਜੀ ਦੇ ਭੋਗ ਪਵਾਏ ਹਨ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ਅਤੇ ਗੁਰਮੁਖ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਦੀ ਦਾਤ ਬਖਸ਼ਣ। ਇਹ ਅਰਦਾਸ ਹੈ। ਸਤਸੰਗ ਜੋ ਸਮਾਂ ਅਤੇ ਅਨਾਊਂਸ ਹੋਇਆ ਸੀ ਸਮਾਪਤ ਹੈ। ਹੁਣ ਸ੍ਰੀ ਅਨੰਦ ਸਾਹਿਬ ਜੀ ਦੇ ਜਾਪ ਹੋਣਗੇ ਅਤੇ ਉਪਰੰਤ ਜੋ ਹੈ ਅਗਲਾ ਪ੍ਰੋਗਰਾਮ ਆਵੇ ਸਰਵਣ ਕਰਨਾ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।